ਇਹ ਟਿਕ ਜਾਂਦਾ।
ਬ੍ਰਹਮ ਗਿਆਨ ਸੂਰਜ ਕੇ ਸੰਗ ਤਮ ਅਗਿਆਨ ਸਕਲ ਦੇ ਭੰਗ।
ਬ੍ਰਹਮ ਗਿਆਨ ਦਾ ਸੂਰਜ ਚੜ ਗਿਆ ਮਨ ਨੂੰ, ਜਦੋਂ ਆਤਮਾ ਵੱਲ ਨੂੰ ਮੁੱਖ ਹੋ ਗਿਆ ਤਾਂ ਉਹ ਅਗਿਆਨ ਦਾ ਜਿਹੜਾ ਹਨੇਰਾ ਸੀ ਉਹ ਸਾਰਾ ਹੀ ਨਾਸ ਹੋ ਗਿਆ। ਉੱਥੇ ਜਾ ਕੇ ਹੈ ਸਲੋਕ, ਗਿਆਨ ਅੰਜਨ ਗੁਰ ਦੀਆਂ ਗਿਆਨ ਅੰਧੇਰ ਬਿਨਾਸ, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ।
ਦੋਹੇਰਾ ਕਰਤ ਮਨ ਨੀਕੀ ਬਿਦਨ ਪੁਨ ਨਿਧ ਆਸਨ ਹੋਤ।
ਕਹਿੰਦੇ ਪਹਿਲਾਂ ਤਾਂ ਇਹ ਜੀਵ ਜਿਹੜਾ ਹੈ ਨਾ ਮੰਨਣ ਕਰਦਾ। ਮੰਨਣ ਆਪਾਂ ਪਿੱਛੇ ਸੁਣਿਆ ਹੀ ਸੀਗਾ ਕਿ ਕਿਹਨੂੰ ਕਿਹਾ ਮੰਨਣ, ਜਦੋਂ ਛੇ ਚੀਜ਼ਾਂ ਜਿਹੜੀਆਂ ਨੇ ਤਿੰਨ ਸਰੀਰ ਤੇ ਤਿੰਨੇ ਜਾਗਰਤ ਸੁਪਨ ਸੁੱਖ ਉਪਤ ਅਵਸਥਾ, ਇਹਨਾਂ ਛਿਆਂ ਨੂੰ ਜਦੋਂ ਝੂਠਾ ਮੰਨ ਕੇ ਸੱਤਵਾਂ ਜੋ ਆਤਮਾ ਹੈ ਉਹਦੇ ਵਿੱਚ ਜਦ ਮਨ ਟਿਕਦਾ ਹੈ ਉਹਨੂੰ ਸੱਚੀ ਮੰਨਦਾ ਹੈ ਉਹਨੂੰ ਮੰਨਣ ਕਹਿੰਦੇ ਨੇ। ਮੰਨਣ ਤੋਂ ਬਾਅਦ ਨਿਧਿਆਸਣ ਦੀ ਵਾਰੀ ਆਉਂਦੀ ਹੈ। ਨਿਧਿਆਸਣ ਹੁੰਦੀ ਹੈ ਕਮਾਈ ਕਰਨੀ, ਇਉਂ ਫਿਰ ਨਿਧਿਆਸਣ ਕਰਦਾ ਹੈ।
ਰਾਤ ਦਿਨ ਸੀ ਅਭਿਆਸ ਤੇ ਪੁਨ ਸਖਿਆਤ ਉਦੋਤ,
ਭਾਵ ਨਿਧਿਆਸਣ ਦੇ ਅਭਿਆਸ ਨਾਲ ਰਾਤ ਦਿਨ ਅਭਿਆਸ ਕਰੀ ਜਾਂਦਾ ਕਰੀ ਜਾਂਦਾ ਹੈ, ਫਿਰ ਸਾਖਿਆਤ ਹੋ ਜਾਂਦੇ ਨੇ ਵਾਹਿਗੁਰੂ।
ਚੌਪਏ ਸੁਣੀਐ ਨਿਧਿਆਸਨ ਕੋ ਲੱਛਣ, ਜਿਮ ਪਾਕਤ ਸੰਤ ਵਿਚਛਣ।
ਸਿਆਣੇ ਨੇ ਅੱਛੇ ਪਹੁੰਚੇ ਹੋਏ ਮਹਾਂਪੁਰਸ਼ ਨੇ ਉਹ ਇਉਂ ਨਿਧਿਆਸਣ ਦਾ ਲੱਛਣ ਦੱਸਦੇ ਨੇ, ਸ਼ਰਵਣ ਕਰੋ।
ਦੇਹਾਦਕ ਪ੍ਰਤੀਤ ਕਰ ਜੋਏ ਖੰਡੀ ਜਾਏ ਨਾ ਕਿਸਤੇ ਸੋਏ।
ਇਹ ਜਿਹੜਾ ਪ੍ਰਤੀਤ ਕਰਦਾ ਹੈ, ਦੇਹ ਆਦਿਕਾਂ ਦੀਆਂ ਪ੍ਰਤੀਤੀਆਂ ਜੋ ਹਨ ਨਾ, ਇਹਨਾਂ ਵਿੱਚੋਂ ਕਿਸੇ ਤੇ ਜੋ ਬਿਰਤੀ ਨਾ ਖੰਡੀ ਜਾਵੇ, ਤੇ ਜੋ ਬਿਰਤੀ ਸਰੂਪ ਦੀ ਅਭਿਆਸਣ ਹੋ ਗਈ, ਭਾਵ ਉਹ ਜੋ ਆਪਾਂ ਪਿੱਛੇ ਸੁਣਿਆ ਨਾ ਕਿ ਬਿਰਤੀ ਸਾਰੇ ਪਾਸਿਓਂ ਮੁੜ ਕੇ ਆਤਮਾ ਵਿੱਚ ਟਿਕ ਗਈ, ਹੁਣ ਬਾਹਰੋਂ ਵਿਸ਼ੇ ਵਿਕਾਰ ਆਵਾਜ਼ ਮਾਰਦੇ ਨੇ ਆ ਜਾ ਬਈ ਚੱਲੀਏ। ਜਿਵੇਂ ਕੋਈ ਬੰਦਾ ਮਾੜੀਆਂ ਚੀਜ਼ਾਂ ਛੱਡ ਕੇ ਆਪਣੇ ਘਰੇ ਅੰਮ੍ਰਿਤ ਛੱਕ ਕੇ ਬਹਿ ਜੇ, ਉਹਦੇ ਦਰਵਾਜ਼ੇ ਤੇ ਆਉਂਦੇ ਨੇ, ਸ਼ਾਬੀ ਆ ਗਿਆ, ਕਿਉਂ ਜਾਣਾ ਨਹੀਂ ਹੁਣ ਗਿਆਨੀ ਬਣ ਗਿਆ, ਚੰਗਾ ਬਈ ਚੱਲਦੇ ਫਿਰ, ਹੁਣ ਤੂੰ ਨਹੀਂ ਜਾਂਦਾ, ਚੰਗਾ ਅਸੀਂ ਪੈਸੇ ਖਰਚ ਦਿਆਂਗੇ, ਨਾ ਬਈ ਹੁਣ ਅਸੀਂ ਨਹੀਂ ਜਾਣਾ। ਇਉਂ ਇਹ ਸਾਰੇ ਜਣੇ ਉਹ ਪੁਰਾਣੇ ਮਿੱਤਰ ਆਵਾਜ਼ਾਂ ਮਾਰਦੇ ਨੇ, ਇਹ ਕਹਿੰਦਾ ਹੁਣ ਨਹੀਂ ਜਾਣਾ, ਬਸ ਹੁਣ ਅਸੀਂ ਗੁਰੂ ਵਾਲੇ ਬਣ ਗਏ ਹਾਂ, ਆ ਹੁਣ ਸਾਨੂੰ ਸੋਝੀ ਆ ਗਈ ਹੈ। ਇਸੇ ਤਰ੍ਹਾਂ ਜਦੋਂ ਮਨ ਆਤਮਾ ਚ ਲੀਨ ਹੁੰਦਾ ਹੈ, ਹੁਣ ਇਹ ਬਿਰਤੀਆਂ ਆਵਾਜ਼ਾਂ ਮਾਰਦੀਆਂ ਨੇ, ਕਾਮ ਆਵਾਜ਼ ਮਾਰਦਾ ਆ ਜਾ ਬਈ, ਕ੍ਰੋਧ ਕਹਿੰਦਾ ਆ ਜਾ ਬਈ, ਕਿਸੇ ਤੋਂ ਨਹੀਂ ਟੁੱਟਦੀ ਇਹ ਬਿਰਤੀ, ਕਿਉਂਕਿ ਇੰਨਾ ਆਨੰਦ ਬਣ ਜਾਂਦਾ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ। ਹੁਣ ਕਹਿੰਦਾ ਜਾਓ ਬਈ, ਹੁਣ ਸਭ ਚਲੇ ਜਾਓ, ਹੁਣ ਤੁਹਾਡੀ ਲੋੜ ਨਹੀਂ ਹੈ। ਇਸ ਤਰ੍ਹਾਂ ਮਨ ਇੱਕ ਜਗ੍ਹਾ ਦੇ ਉੱਤੇ ਟਿਕ ਜਾਂਦਾ ਹੈ।
ਬਿਰਤੀ ਸਰੂਪ ਅਭਿਆਸ ਭਏ, ਬਿਰਤੀ ਸਰੂਪ ਅਭਿਆਸਨ ਭਏ, ਕਿਸਤੇ ਨਸ਼ਟ ਹੋਤ ਨੈ ਜੋਏ।
ਹੁਣ ਬਿਰਤੀ ਕਿਉਂਕਿ ਸਰੂਪ ਦੀ ਅਭਿਆਸਣ ਹੋ ਗਈ, ਇਹ ਕਿਸੇ ਚੀਜ਼ ਤੋਂ ਨਸ਼ਟ ਨਹੀਂ ਹੁੰਦੀ। ਸਰੂਪ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ, ਵਾਹਿਗੁਰੂ ਨਾਲ ਹਨ ਤੇਰੇ ਮਨ, ਤੂੰ ਆਨੰਦ ਮਾਣ।
ਮੋ ਆਦਿਕ ਜੋ ਅਖਿਲ ਵਿਕਾਰ, ਇਨ ਬਿਗਨਨ ਤੇਰਾ ਇੱਕ ਸਾਰ।
ਉਹ ਆਦਿਕ ਲੈ ਕੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਿੰਦਾ ਚੁਗਲੀ ਬਦੀ ਵਕੀਲੀ ਸ਼ਬਦ ਸਪਰਸ਼ ਰਸ ਰੂਪ ਗੰਧ ਸਾਰੀਆਂ ਚੀਜ਼ਾਂ ਜਿਹੜੇ ਵਿਕਾਰ ਨੇ, ਇਹਨਾਂ ਸਾਰਿਆਂ ਬਿਘਨਾਂ ਤੋਂ ਮਨ ਇੱਕ ਪਾਸੇ ਹੋ ਕੇ ਆਤਮਕ ਅਭਿਆਸੀ ਹੋ ਕੇ ਇੱਕ ਰਸ ਟਿਕਿਆ ਰਹਿੰਦਾ, ਇਹਨਾਂ ਚੀਜ਼ਾਂ ਦਾ ਉਹਦੇ ਉੱਤੇ ਅਰਥ ਜਿਹੜਾ ਕਿਸੇ ਪ੍ਰਕਾਰ ਦਾ ਅਸਰ ਨਹੀਂ ਪੈਂਦਾ। ਫਿਰ ਪਰਖਾਂ ਵੀ ਹੁੰਦੀਆਂ ਨੇ, ਜਿਹੜੇ ਨੇ ਅਭਿਆਸੀ ਇਹਨਾਂ ਦੀਆਂ ਪਰਖਾਂ ਹੁੰਦੀਆਂ ਨੇ। ਪਹਿਲਾਂ ਤਾਂ ਦੁਨਿਆਵੀ ਤੌਰ 'ਤੇ ਪਰਖਾਂ ਲੈਂਦੇ ਮਹਾਰਾਜ, ਵੱਧ ਤੋਂ ਵੱਧ ਪੈਸਾ ਦਿੰਦੇ ਨੇ, ਵੱਧ ਤੋਂ ਵੱਧ ਵਿਕਾਰੀ ਲੋਕ ਮਿਲਦੇ ਨੇ, ਫਿਰ ਐਵੇਂ ਹੀ ਮਿਲੀ ਜਾਣਗੇ ਸਾਰਾ ਕੁਛ। ਜਦੋਂ ਦੇਖਦੇ ਇੱਥੇ ਡੋਲਦਾ ਨਹੀਂ, ਫਿਰ ਦਿਵ ਸਰੂਪਾਂ ਦੇ ਵਿੱਚ ਹੋਰ ਹੀ ਚੀਜ਼ਾਂ ਆਉਣ ਲੱਗ ਜਾਂਦੀਆਂ ਨੇ, ਫਿਰ ਉਹ ਤੰਗ ਕਰਦੀਆਂ ਆ ਕੇ ਵੀ ਡੋਲ ਜੇ ਡੋਲ ਜੇ। ਨਹੀਂ ਡੋਲਦਾ। ਸਾਰੇ ਜਣੇ ਆਉਂਦੇ ਨੇ ਵਾਰੀ ਵਾਰੀ, ਸ਼ਿਵ ਜੀ ਕਹਿੰਦੇ ਆ ਬਈ ਤੈਨੂੰ ਲੈ ਚੱਲੀਏ ਸ਼ਿਵ ਲੋਕ, ਬ੍ਰਹਮਾ ਕਹਿੰਦਾ ਆ ਤੈਨੂੰ ਲੈ ਚੱਲਾਂ ਬ੍ਰਹਮ ਲੋਕ, ਵਿਸ਼ਨੂੰ ਕਹਿੰਦੇ ਆ ਤੈਨੂੰ ਲੈ ਚੱਲੀਏ ਬਿਸ਼ਨ ਲੋਕ, ਰਿੱਧੀਆਂ ਸਿੰਨੀ ਕਹਿੰਦੀਆਂ ਆ ਬਈ ਸਾਡੇ ਕੋਲ, ਲੱਛਮੀ ਕਹਿੰਦੀ ਆ ਮੇਰੇ ਵੱਲ। ਉਹ ਸਭ ਚੀਜ਼ਾਂ ਖਿੱਚਦੀਆਂ ਨੇ, ਚੰਗੇ ਬੰਦੇ ਨੂੰ ਸਾਰੇ ਹੀ ਖਿੱਚਦੇ ਹੁੰਦੇ ਨੇ। ਫਿਰ ਕਈ ਪ੍ਰਕਾਰ ਦੀ ਮਾਇਆ ਵਰਤਦੀ ਆ ਉੱਥੇ, ਜਿਹੜੀ ਸਾਰਿਆਂ ਨੂੰ ਦੱਸਣ ਯੋਗ ਵੀ ਨਹੀਂ ਹੈ। ਕਿਉਂ? ਫਿਰ ਪਹਿਲਾਂ ਹੀ ਤੁਸੀਂ ਹੋਰਤਾਂ ਦੀ ਬਿਰਤੀ ਬਣਾ ਲੈਣੀ, ਜਾਂ ਮਨ ਡੋਲ ਜਾਂਦਾ ਜਾਂ ਡਰ ਜਾਂਦਾ। ਇਸ ਤਰ੍ਹਾਂ ਸਾਰੇ ਜਾਣੇ ਜ਼ੋਰ ਲਾ ਹਟਦੇ ਨੇ ਉਹ ਬੰਦੇ ਨੂੰ। ਨਾ, ਉਹ ਕਹਿੰਦਾ ਮੈਂ ਨਹੀਂ ਕੁਛ ਚਾਹੁੰਦਾ। ਉਦੋਂ ਉਹ ਕਹਿੰਦਾ ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾਰੇ। ਉਹ ਕਹਿੰਦਾ ਮੈਂ ਨਹੀਂ ਤੁਹਾਡੇ ਜਾਣਾ ਬਈ, ਤੁਸੀਂ ਤਾਂ ਨਾਸਵੰਤ ਹੋ, ਮੈਂ ਸਿਰਫ ਇੱਕ ਬ੍ਰਹਮ ਵੱਲ ਜਾ ਰਿਹਾ ਹਾਂ। ਮੈਂ ਰਸਤੇ ਵਿੱਚ ਕਿਸੇ ਚੀਜ਼ ਨੂੰ ਨਾ ਦੇਖਣਾ, ਨਾ ਸੁਣਨਾ, ਨਾ ਉਹਦੇ ਵਿੱਚ ਲੀਨ ਹੋਣਾ, ਮੈਂ ਸਿਰਫ ਇੱਕ ਬ੍ਰਹਮ ਲੀਨਤਾ ਚਾਹੁੰਦਾ ਹਾਂ।
ਸਤ ਸੰਤੋਖ ਆਦ ਗੁਣ ਪਾਏ ਬ੍ਰਹਮ ਵਿਖੇ ਬ੍ਰਿਤੀ ਲਾਗਤ ਜਾਏ।
ਸਤ ਸੰਤੋਖ ਆਦਿਕ ਗੁਣਾਂ ਦੀ ਪ੍ਰਾਪਤੀ ਕਰਦਾ, ਕਿਉਂਕਿ ਬ੍ਰਹਮ ਦੇ ਗੁਣ ਨੇ ਸਾਰੇ। ਸਤ ਸੰਤੋਖ, ਦਇਆ, ਧਰਮ, ਵਿਚਾਰ, ਇਹ ਜਿੰਨੇ ਵੀ ਚੰਗੇ ਚੰਗੇ ਗੁਣ ਗੁਰਬਾਣੀ ਅੰਦਰ ਮਹਾਰਾਜ ਨੇ ਕਹੇ ਨੇ, ਇਹ ਬ੍ਰਹਮ ਦੇ ਗੁਣ ਨੇ। ਇਸ ਕਰਕੇ ਬ੍ਰਹਮ ਸਰੂਪ ਹੋ ਜਾਂਦਾ ਜੀਵ, ਇਹਨਾਂ ਗੁਣਾਂ ਨੂੰ ਪਾ ਕੇ ਬ੍ਰਹਮ ਦੇ ਵਿੱਚ ਬਿਰਤੀ ਬਿਲਕੁਲ ਜਾ ਕੇ ਟਿਕ ਜਾਂਦੀ ਹੈ। ਕੋਈ ਇਹਦੀ ਬਿਰਤੀ ਨੂੰ ਹਿਲਾ ਨਹੀਂ ਸਕਦਾ, ਜਿੰਨਾ ਮਰਜ਼ੀ ਜ਼ੋਰ ਲਾ ਲਿਆ, ਸਾਹਿਬਜ਼ਾਦਿਆਂ ਨੂੰ ਜ਼ੋਰ ਲਾ ਲਿਆ, ਆਹ ਲੈ ਲਓ ਇੰਨੇ ਮਾਇਆ ਦੇ ਢੇਰ, ਤੁਹਾਨੂੰ ਰਾਜ ਗੱਦੀਆਂ ਦੇ ਦਿਆਂਗੇ, ਤੁਹਾਨੂੰ ਸੂਬੇ ਬਣਾ ਦਿਆਂਗੇ, ਉਹ ਕਹਿੰਦੇ ਅਸੀਂ ਥੁੱਕਦੇ ਨਹੀਂ ਤੁਹਾਡੇ ਇਹਦੇ 'ਤੇ, ਕਿਉਂਕਿ ਬ੍ਰਹਮ ਗਿਆਨੀ ਸੀ ਚਾਰੇ ਸਾਹਿਬਜ਼ਾਦੇ। ਸੋ ਇਸ ਕਰਕੇ ਬਾਬਾ ਜੁਝਾਰ ਸਿੰਘ ਜੀ ਦਾ ਬਣਾ ਰਹੇ ਨੇ ਜਨਮ ਦਿਨ ਅੱਜ ਚਮਕੌਰ ਸਾਹਿਬ, ਸੰਗਤਾਂ ਪਹੁੰਚ ਗਈਆਂ ਹੋਣੀਆਂ ਉੱਥੇ ਜਾਂ ਜਾਣਗੇ। ਇਸ ਕਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਪਿਆਰੇ ਭਾਈ ਮਤੀ ਦਾਸ ਨੂੰ ਬੜਾ ਜ਼ੋਰ ਲਾਇਆ, ਭਾਈ ਦਿਆਲਾ ਜੀ ਨੂੰ, ਭਾਈ ਸਤੀ ਰਾਮ ਨੂੰ, ਨੌਵੇਂ ਪਾਤਸ਼ਾਹ ਨੂੰ, ਕਹਿੰਦੇ ਤੁਹਾਨੂੰ ਸਾਰੇ ਤੁਰਕ ਮੰਨਣਗੇ, ਮੱਥਾ ਅਸੀਂ ਸਾਰੇ ਟੇਕਾਂਗੇ, ਤੁਹਾਨੂੰ ਅਸੀਂ ਬਹੁਤ ਵੱਡੇ ਬਣਾ ਦਿਆਂਗੇ। ਔਰੰਗਜ਼ੇਬ ਕਹਿੰਦਾ ਮੇਰੇ ਨਾਲੋਂ ਵੀ 2 ਫੁੱਟ ਉੱਚੀ ਗੱਦੀ ਤੁਹਾਡੀ ਲੱਗ ਜਾਊਗੀ, ਪੂਰੇ ਤੁਰਕ ਮੰਨਣਗੇ, ਤੁਹਾਡੇ ਮੂਹਰੇ ਹੀਰਿਆਂ ਮੋਤੀਆਂ ਦੇ ਮੱਥੇ ਟਿਕਣਗੇ। ਮਹਾਰਾਜ ਕਹਿੰਦੇ ਅਸੀਂ ਲੱਤ ਵੀ ਨਹੀਂ ਮਾਰਦੇ ਹਾਂ ਜੀ ਇਹਨੂੰ, ਅਸੀਂ ਥੁੱਕਦੇ ਵੀ ਨਹੀਂ ਇਹਨਾਂ ਚੀਜ਼ਾਂ ਦੇ ਉੱਤੇ। ਮਹਾਰਾਜ ਦਸਵੇਂ ਪਾਤਸ਼ਾਹ ਨੂੰ ਕਹਿੰਦਾ ਆ ਕਰਕੇ ਕੋਈ ਸਿੰਘ ਚੱਲਦੀ ਜੰਗ ਦੇ ਵਿੱਚ, ਪਿੱਛੇ ਪ੍ਰਸੰਗ ਆਇਆ ਸੀ ਨਾ, ਅੱਗੇ ਸ਼ਾਇਦ ਅੱਗੇ ਚੱਲ ਕੇ ਆਵੇਗਾ, ਤੋ ਲਿਆ ਕੇ ਪਾਰਸ ਦੀ ਵੱਟੀ ਮਹਾਰਾਜ ਨੇ ਮੱਥਾ ਟੇਕੀ ਸੀ ਸਿੰਘ ਨੇ, ਥੋੜ੍ਹਾ ਜਿਹਾ ਹੈਂਕੜਬਾਜ ਸੀ ਉਹ। ਮਹਾਰਾਜ ਇਹ ਪਾਰਸ ਦੀ ਵੱਟੀ ਹੈ, ਜੇ ਤੁਹਾਡੇ ਕੋਲ ਮਾਇਆ ਦੀ ਕਮੀ ਹੈ, ਸੋਨੇ ਦੀ ਕਮੀ ਹੈ, ਆਹ ਵੱਟੀ ਲੈ ਲਓ, ਅਤੇ ਵੱਟੀ ਲੈ ਲਓ ਅਤੇ ਇਹਦੇ ਨਾਲ ਸੋਨਾ ਹੀ ਸੋਨਾ ਬਣ ਜਾਵੇਗਾ। ਮਹਾਰਾਜ ਨੇ ਉਹ ਵੱਟੀ ਉੱਥੇ ਛੱਪੜ ਜੇ ਸੁੱਟ ਦਿੱਤੀ। ਬੜਾ ਗੁੱਸੇ 'ਚ ਹੋਇਆ, ਔਖਾ ਹੋਇਆ, ਤੁਸੀਂ ਐਡੀ ਮਹਿੰਗੀ ਚੀਜ਼, ਇੰਨੀ ਕੀਮਤੀ ਚੀਜ਼ ਤੁਹਾਨੂੰ ਦਿੱਤੀ ਸੀ। ਮਹਾਰਾਜ ਕਹਿੰਦੇ ਆਪਣੀ ਕੱਢ ਲਿਆ ਜਾ ਕੇ। ਜਦੋਂ ਕੱਢਣ ਗਿਆ ਉੱਥੇ ਪਾਰਸ ਦੇ ਬੜੇ ਬੜੇ ਵੱਟੇ ਪਏ, ਉਹ ਦੇਖ ਕੇ ਮੁੜ ਆਇਆ, ਮਹਾਰਾਜ ਉੱਥੇ ਤਾਂ ਬਹੁਤ ਕੁਛ ਪਿਆ ਹੈ। ਮਹਾਰਾਜ ਕਹਿੰਦੇ ਤੂੰ ਕੀ ਸੋਚਦਾ ਪਾਰਸ ਦੀ ਵੱਟੀ ਸਾਡੇ ਕੋਲ ਨਹੀਂ ਹੈਗੀ, ਸਾਡੇ ਕੋਲ ਤਾਂ ਪਾਰਸ ਦੇ ਪਹਾੜ ਪਏ ਨੇ ਪਹਾੜ, ਪਰ ਅਸੀਂ ਸਿੰਘਾਂ ਨੂੰ ਥੋੜ੍ਹਾ ਜਿਹਾ ਇਹਦੇ ਵਿੱਚ ਦੀ ਕੱਢਣਾ ਹੈ, ਜਿਵੇਂ ਗੰਨਾ ਕੁਲਾੜੀ 'ਚੋਂ ਕੱਢੀਦਾ ਨਾ, ਜਾਂ ਉਹ ਕੱਢ ਕੇ ਸੂਤਣਾ ਥੋੜ੍ਹਾ ਜਿਹਾ ਇਹਨਾਂ ਨੂੰ, ਇਹਨਾਂ ਦੇ ਵਿੱਚੋਂ ਵਿਸ਼ੇ ਵਿਕਾਰ ਹੋਰ ਚੀਜ਼ ਜੇ ਮਾੜੀ ਮੋਟੀ ਕੱਢ ਦੇਣੀ, ਜਾਂ ਉਹ ਸਤਿਗੁਰੂ ਮਹਾਰਾਜ ਨਾ ਸਾਂ ਪਸੰਦ ਕਰਨ ਇਹਨਾਂ ਚੀਜ਼ਾਂ ਨੂੰ, ਇਹੋ ਜਿਹੀ ਗੰਦਗੀ ਨੂੰ, ਨਾ ਆਪਣੇ ਖਾਲਸੇ ਨੂੰ ਗੰਦਗੀ 'ਚ ਡਿੱਗਣ ਦੇਣ। ਕਿਉਂਕਿ ਮਹਾਰਾਜ ਕਹਿੰਦੇ ਜਾਂ ਕਾ ਸਤਿਗੁਰ ਪੂਰਾ, ਜਿਨ੍ਹਾਂ ਦੇ ਸਤਿਗੁਰੂ ਪੂਰੇ ਨੇ ਉਹੀ ਮਨ ਨੂੰ ਜਿੱਤ ਸਕਦੇ ਨੇ। ਜਿਹਦਾ ਆਪਦਾ ਹੀ ਗੁਰੂ ਹਲੇ ਡਿੱਗਿਆ ਪਿਆ ਵਿਸ਼ਿਆਂ ਵਿਕਾਰਾਂ 'ਚ, ਉਹਨੇ ਗਾਹਾਂ ਆਪਣੇ ਚੇਲਿਆਂ ਨੂੰ ਕੀ ਤਾਰਨਾ। ਇਸ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜਿਸ ਪਾਸ ਬੈਠਿਆ ਸੋਹੀ ਹੈ ਸਭਨਾਂ ਦਾ ਵਿਸਾਹ, ਇਹ ਸਾਡੇ ਸਤਿਗੁਰੂ ਵਿਕਾਰਾਂ ਤੋਂ ਰਹਿਤ ਹਨ।
ਲੱਖ ਲਖਨ ਕੇ ਹਿਤ ਅਨੁਰਾਗੇ ਪ੍ਰਥਮ ਲਖਿਓ ਤਿਸ ਤੇ ਹੋਏ ਤਿਆਗੇ।
ਅਲੱਖ ਜੋ ਵਾਹਿਗੁਰੂ ਹੈ ਉਹਨੂੰ ਲਖਣ ਦੇ ਹਿੱਤ, ਅਨੁਰਾਗੀ ਪ੍ਰੇਮੀ ਬਣ ਗਿਆ, ਅਲੱਖ ਨੂੰ ਜਾਣਨਾ ਚਾਹੁੰਦਾ ਹਾਂ। ਜਿਹੜੇ ਪਹਿਲਾਂ ਜਾਣੇ ਸੀ, ਜਿਨ੍ਹਾਂ ਨੂੰ ਮੈਂ ਜਾਣਿਆ ਸੀ ਪਹਿਲਾਂ, ਉਹਨਾਂ ਨੂੰ ਤਿਆਗਣਾ ਚਾਹੁੰਦਾ। ਅੱਜ ਤੱਕ ਜੋ ਜਾਣਿਆ ਸੀ ਰੱਬਾ ਮੈਨੂੰ ਭੁੱਲ ਜੇ ਸਾਰਾ ਕੁਛ, ਅਤੇ ਬ੍ਰਹਮ ਨੂੰ ਮੈਂ ਜਾਣਨਾ ਚਾਹੁੰਦਾ। ਇਸ ਕਰਕੇ ਇਸ ਤਰ੍ਹਾਂ ਦੀ ਅਰਦਾਸ ਕਰਦਾ ਸਤਿਗੁਰੂ ਜੀ ਦੇ ਅੱਗੇ, ਹੇ ਮਹਾਰਾਜ ਸਭੇ ਗੱਲਾਂ ਵਿਸਰਨ, ਇੱਕੋ ਵਿਸਰ ਨਾ ਜਾਓ, ਧੰਦਾ ਸਭ ਜਲਾਇਕ ਹੈ, ਇੱਕਾ ਆਸ ਕਮਾਓ, ਕਿਉਂ ਸਾਰੀਆਂ ਮੈਨੂੰ ਭੁੱਲ ਜਾਣ ਗੱਲਾਂ, ਸਭ ਕੁਛ ਭੁੱਲ ਜਾਵੇ, ਇਸੇ ਕਰਕੇ ਆਪਾਂ ਕਹਿੰਦੇ ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇ। ਇਸੇ ਕਰਕੇ ਕਹਿੰਦੇ ਬਿਨ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕਹਿ ਦੁੱਖ, ਦੇ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ। ਇਹ ਬੈਰਾਗੀ ਪੁਰਸ਼ ਹੀ ਕਹਿ ਸਕਦਾ ਹੈ।
ਕਾਰਨ ਕਾਰਜੀ ਕਤਾ ਕਰਨੀ ਜਲ ਤਰੰਗ ਕੀ ਰੀਤੀ ਬਰਨੀ।
ਕਾਰਨ ਕੌਣ ਹੈ ਤੇ ਕਾਰਜ ਕੌਣ ਹੈ? ਕਾਰਨ ਹੈ ਸਮੁੰਦਰ, ਕਾਰਜ ਹੈ ਲਹਿਰਾਂ। ਇਸੇ ਤਰ੍ਹਾਂ ਕਾਰਨ ਹੈ ਬ੍ਰਹਮ ਤੇ ਕਾਰਜ ਹੈ ਸੰਸਾਰ। ਕਾਰਨ ਤੇ ਕਾਰਜ ਇਕਤਾ ਕਰਨੀ, ਬ੍ਰਹਮ ਦੀ ਤੇ ਸੰਸਾਰ ਦੀ ਏਕਤਾ ਜਾਣੀ ਕਿ ਇਹ ਇਸ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਇਉਂ ਜਿਵੇਂ ਪਾਣੀ 'ਚ ਤਰੰਗਾਂ ਉੱਠਦੀਆਂ ਨੇ, ਤਰੰਗਾਂ ਵੀ ਤਾਂ ਪਾਣੀ ਹੋਈਆਂ, ਕਹਿਣ ਨੂੰ ਤਰੰਗਾਂ ਨੇ, ਹੈ ਤਾਂ ਸਮੁੰਦਰ ਰੂਪ ਹੀ ਆ ਉਹ। ਇਸੇ ਤਰ੍ਹਾਂ ਹੀ ਬ੍ਰਹਮ, ਬ੍ਰਹਮ ਦੇ ਵਿੱਚੋਂ ਉੱਠੀਆਂ ਇਹ ਲਹਿਰਾਂ, ਜੀਵ ਰੂਪੀ ਲਹਿਰਾਂ, 84 ਲੱਖ ਜੂਨ ਹੈ ਤਾਂ ਇਹ ਬ੍ਰਹਮ ਹੀ ਹੈ। ਭਾਵੇਂ ਬ੍ਰਹਮ ਦੇ ਵਿੱਚੋਂ ਭਾਵੇਂ ਤਾਰੇ ਨਿਕਲੇ, ਭਾਵੇਂ ਚੰਦਰਮਾ ਸੂਰਜ ਨਿਕਲੇ, ਭਾਵੇਂ 84 ਜੂਨ ਨਿਕਲੀਆਂ 84 ਲੱਖ, ਹੈ ਤਾਂ ਸਾਰਾ ਬ੍ਰਹਮ ਹੀ ਹੈ ਬ੍ਰਹਮ। ਇਸ ਕਰਕੇ ਮਹਾਰਾਜ ਕਹਿੰਦੇ ਨੇ ਕਿ ਸਭ ਮੈਂ ਜੋਤ, ਜੋਤ ਹੈ ਸੋਏ, ਤੇ ਇਸਦਾ ਚਾਨਣ ਸਭ ਮੈਂ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ, ਜੋਤ ਇਸ ਭਾਵ ਹੈ ਸਵਾਰਤੀ ਹੋਏ। ਇਉਂ ਗੁਰਮੁਖ ਏਕਤਾ ਕਰ ਲੈਂਦੇ ਨੇ ਹੇਕ ਹਰੇਕ ਚੀਜ਼ ਦੇ ਅੰਦਰ ਕਿ ਕਾਰਨ ਅਤੇ ਕਾਰਜ ਇੱਕੋ ਹੀ ਰੂਪ ਹੈ, ਦੋਨਾਂ ਵਿੱਚ ਹੀ ਬ੍ਰਹਮ ਹੈ।
ਆਦਿ ਉਕਾਰ ਬਰਨ ਜੇ ਨਾਨਾ, ਮੱਸੂ ਬਿਨਾ ਨਹੀਂ ਕੁਛ ਆਨਾ।
ਇਹ ਸਾਰਿਆਂ ਨਾਲੋਂ ਉੱਪਰਲੀ ਅਵਸਥਾ ਆ ਗਈ। ਹੁਣ ਜਿਵੇਂ 52 ਅੱਖਰੀ ਦੀ ਕਥਾ ਜਿਨ੍ਹਾਂ ਨੇ ਸੁਣੀ ਉਹਨਾਂ ਨੂੰ ਪਤਾ ਹੈ, ਅੱਖਰ ਦੀ ਯੁਗਤੀ ਆਈ ਸੀ, ਅੱਖਰ ਨਾਦ ਕਥਨ ਵਖਿਆਨਾ, ਅੱਖਰ ਵਿੱਚ ਸਾਰਾ ਕਹਿੰਦੇ ਕਹਿੰਦੇ ਅਖੀਰ ਕਹਿੰਦੇ ਉਹ ਬ੍ਰਹਮ ਇਹਨਾਂ ਅੱਖਰਾਂ ਵਿੱਚ ਨਹੀਂ ਹੈ, ਬ੍ਰਹਮ ਅੱਖਰ ਤੋਂ ਬਾਹਰ ਹੈ। ਜਿਹਨੇ ਲਿਖੇ ਤਿਸ ਸਿਰ ਨਾ ਹੈ, ਜਿਵ ਫੁਰਮਾਏ ਤਿਵ ਤਿਵ ਪਾਏ। ਸੋ ਇਹ ਜਿਹੜੇ ਅੱਖਰ ਨੇ ਨਾ, ਇਹਨਾਂ ਤੋਂ ਉੱਪਰ ਹੈ ਬ੍ਰਹਮ। ਇਉਂ ਮਨ ਦੇ ਅੰਦਰ ਇਹ ਬਹੁਤ ਉੱਚੀ ਬਿਰਤੀ ਹੈ ਕਿ ਆਦ ਉਕਾਰ ਬਰਨ ਜੇ ਨਾਨਾ। ਇਹ ਜਿੰਨੇ ਆਪਾਂ ਉਕਾਰ ਤੋਂ ਭਾਵ ਆ ਓ ਮਾਂ ਓਮ ਆਦਿਕ ਅੱਖਰ ਜਿਹੜੇ ਨੇ, ਓਂਕਾਰ ਜੋ ਦੇਖਦੇ ਹਾਂ, ਅੱਖਰ ਲਿਖਿਆ ਸ਼ਾਹੀ ਨਾਲ, ਇਹ ਸ਼ਾਹੀ ਦੇ ਅੱਖਰਾਂ ਤੋਂ ਵੀ ਉੱਤੇ ਚਲੀ ਜਾਂਦੀ ਬਿਰਤੀ, ਲਿਖਤੀ ਤੋਂ ਉੱਤੇ ਚਲੀ ਜਾਂਦੀ ਬਿਰਤੀ। ਭਾਵ ਕਈ ਲੋਕ ਕਹਿੰਦੇ ਇਹ ਲਿਖਤੀ ਤੋਂ ਪਰੇ ਇੱਧਰ ਉੱਧਰ ਹੋ ਜਾਂਦਾ ਹੈ। ਕਈ ਵਾਰ ਐਸਿਆਂ ਨੇ ਮੇਰੇ ਤੇ ਕਿੰਤੂ ਕਰਤਾ, ਲਿਖਿਆ ਤੋਂ ਗਾਹਾਂ ਵੱਧ ਜਾਂਦਾ। ਇਸੇ ਤਰ੍ਹਾਂ ਹੀ ਹੋਣਾ, ਲਿਖੇ ਤੋਂ ਆਪਾਂ ਤਾਹਾਂ ਚਲੇ ਜਾਣਾ ਹੈ। ਕਿਉਂ? ਜਦੋਂ ਇੱਕ ਬੱਸ 'ਤੇ ਲਿਖਿਆ ਪਟਿਆਲਾ ਅੰਮ੍ਰਿਤਸਰ, ਇੱਥੋਂ ਪਟਿਆਲੇ ਅੰਮ੍ਰਿਤਸਰ ਜਦੋਂ ਗਏ ਆ, ਜਦੋਂ ਅੰਮ੍ਰਿਤਸਰ ਸਾਹਿਬ ਉਤਰੇ ਆ ਜਾ ਕੇ, ਤਾਂ ਉੱਥੇ ਜੇ ਆਪਾਂ ਕਹੀਏ ਅੰਮ੍ਰਿਤਸਰ ਕਿੱਥੇ ਹੈ, ਅੰਮ੍ਰਿਤਸਰ ਤਾਂ ਵਿੱਚ ਖੜੇ ਆ। ਉਹ ਬੱਸ ਵਾਲੇ ਨੇ ਚੁੱਕ ਕੇ ਉਹ ਬੋਰਡ ਬਦਲ ਦਿੱਤਾ, ਅੰਮ੍ਰਿਤਸਰ ਪਟਿਆਲਾ ਲਾ ਤਾ, ਉਹ ਤੋਂ ਬੋਰਡ ਬਦਲ ਦਿੱਤਾ ਭਾਈ। ਉਹ ਕਹਿੰਦਾ ਉਹ ਅੱਖਰ ਮੁੱਕ ਗਿਆ ਹੁਣ, ਕਿਉਂਕਿ ਉੱਥੇ ਤਾਂ ਆਪਾਂ ਪਹੁੰਚ ਗਏ ਹਾਂ, ਉਹ ਹੁਣ ਦੇ ਅੰਮ੍ਰਿਤਸਰ ਪਟਿਆਲਾ ਹੋ ਗਈ ਬੱਸ ਇਹ। ਇਸੇ ਪ੍ਰਕਾਰ ਜਦੋਂ ਆਪਾਂ ਕਰਦੇ ਹਾਂ ਵਾਹਿਗੁਰੂ ਵਾਹਿਗੁਰੂ, ਪਹੁੰਚਣਾ ਨਾ ਉੱਥੇ, ਜਦੋਂ ਆਪਾਂ ਵਾਹਿਗੁਰੂ ਵਿੱਚ ਪਹੁੰਚ ਗਏ, ਉਹਦੇ 'ਚ ਲੀਨ ਹੋ ਗਏ, ਉੱਥੇ ਜਾ ਕੇ ਜਾਪ ਮਰੈ, ਅਜੱਪਾ ਮਰੈ, ਅਨਹਦ ਵੀ ਮਰ ਜਾਏ, ਉਹ ਸਾਰੀਆਂ ਚੀਜ਼ਾਂ ਮੁੱਕ ਜਾਂਦੀਆਂ ਨੇ। ਮੈਂ ਤਾਂ ਖੁਦ ਹੀ ਵਾਹਿਗੁਰੂ ਬਣ ਗਿਆ, ਮੈਂ ਬ੍ਰਹਮ ਬਣ ਗਿਆ। ਇਸ ਕਰਕੇ ਉੱਥੇ ਜਾ ਕੇ ਅੱਖਰ ਵੀ ਮਿਟ ਜਾਂਦੇ ਨੇ, ਅੱਖਰਾਂ ਦੀ ਸਮਾਪਤੀ ਹੋ ਕੇ ਬ੍ਰਹਮ ਵਿੱਚ ਲੀਨ। ਸ਼ਬਦ ਉਦੋਂ ਤੱਕ ਜਦ ਤੱਕ ਬ੍ਰਹਮ ਨਾਲ ਲੀਨ ਨਹੀਂ ਹੁੰਦੇ, ਜਦੋਂ ਬ੍ਰਹਮ ਵਿੱਚ ਲੀਨ ਹੋ ਗਏ ਉਦੋਂ ਸ਼ਬਦ ਵੀ ਮਿਟ ਜਾਂਦਾ ਜਾ ਕੇ। ਇਹ ਅਵਸਥਾ ਭਾਵੇਂ ਵੀ ਕਥਾ 'ਚ ਸੁਣਾਉਣ ਵਾਲੀ ਨਹੀਂ ਹੈ ਆਮ ਬੰਦਿਆਂ ਨੂੰ, ਉਹ ਸਾਹਮਣੇ ਆ ਜਾਂਦੀ। ਜਦੋਂ ਪਹਿਲਾਂ ਵੀ ਮੇਰੇ ਸਾਹਮਣੇ ਆਈ, ਜਦੋਂ 52 ਅੱਖਰੀ ਦੀ ਕਥਾ ਕੀਤੀ, ਉਦੋਂ ਮੈਂ ਮਹਿਸੂਸ ਕੀਤਾ ਕਿ ਕਈ ਜਾਣੇ ਪਤਾ ਨਹੀਂ ਕੀ ਸੋਚਣਗੇ, ਹੁਣ ਫਿਰ ਇੱਥੇ ਇਹ ਗੱਲ ਆ ਗਈ। ਪਰ ਇਹ ਤਾਂ ਗੱਲ ਸਾਹਮਣੇ ਆਉਣੀ ਆਉਣੀ ਆਪਣੇ, ਇਹ ਅੱਖਰ ਵੀ ਖਤਮ ਹੋ ਜਾਂਦੇ, ਇਹ ਅੱਖਰ ਖਿਰ ਜਾਹੇਗੇ, ਉਹ ਅੱਖਰ ਇਨ ਮਹਿ ਨਾਹੇ, ਉਹ ਅੱਖਰ ਵਾਹਿਗੁਰੂ ਇਹਨਾਂ ਵਿੱਚ ਵੀ ਨਹੀਂ ਹੈਗਾ। ਅੱਖਰ ਤਾਂ ਸਿਰਫ ਉਹਦੇ ਤੱਕ ਪਹੁੰਚਣ ਲਈ ਇੱਕ ਮਦਦ ਦਿੰਦੇ ਨੇ, ਵਾਹਿਗੁਰੂ ਵਾਹਿਗੁਰੂ ਕਹਿਣਾ। ਲਿਖਿਆ ਹੋਇਆ ਅੱਖਰ ਵਾਹਿਗੁਰੂ ਨਹੀਂ ਹੈ, ਲਿਖਿਆ ਹੋਇਆ ਅੱਖਰ ਰੋਟੀ ਨਹੀਂ ਹੈ। ਰੋਟੀ ਤਾਂ ਰਾਰੇ ਨੂੰ ਹੋੜਾ ਟੈਂਕੇ ਬਿਹਾਰੀ, ਰੋਟੀ ਲਿਖੀ ਹੋਈ ਤਾਂ ਰਜਾ ਨਹੀਂ ਸਕਦੀ ਆਪਾਂ ਨੂੰ। ਰੋਟੀ ਤਾਂ ਅੱਡ ਹੈ, ਰੋਟੀ ਤਾਂ ਥਾਲੀ ਵਿੱਚ ਜਿਹੜੀ ਗੋਲ ਗੋਲ ਪਈ ਹੈ ਉਹ ਰੋਟੀ ਹੈ, ਅੱਖਰ ਰੋਟੀ ਨਹੀਂ ਹੈ। ਉਹ ਰੋਟੀ ਤੱਕ ਪਹੁੰਚਣ ਲਈ ਅੱਖਰ ਰੋਟੀ ਵਰਤਿਆ ਗਿਆ ਹੈ। ਇਸ ਜਦੋਂ ਖਾ ਕੇ ਭੁੱਖ ਮਿਟਣੀ ਹੈ, ਇਸੇ ਪ੍ਰਕਾਰ ਵਾਹਿਗੁਰੂ ਵਾਹਿਗੁਰੂ ਅੱਖਰ ਹੈ, ਵਾਹਿਗੁਰੂ ਜਪਦਿਆਂ ਜਪਦਿਆਂ ਵਾਹਿਗੁਰੂ ਵਿੱਚ ਪਹੁੰਚ ਜਾਵਾਂਗੇ, ਇਸ ਪ੍ਰਕਾਰ ਉੱਥੇ ਜਾ ਕੇ ਸਾਰਾ ਕੁਛ ਹੀ ਮਿਟ ਜਾਂਦਾ। ਇਹ ਜਾਣ ਲੈਂਦਾ ਕਿ ਇਹ ਜਿਹੜੀ ਸ਼ਾਹੀ ਦੇ ਲਿਖੇ ਹੋਏ ਕੇਵਲ ਅੱਖਰ ਹਨ ਤੇ ਮੈਂ ਸ਼ੁੱਧ ਬ੍ਰਹਮ ਦੇ ਵਿੱਚ ਚਲਿਆ ਗਿਆ ਹਾਂ।
ਅੰਤਹ ਕਰਨ ਬ੍ਰਿਤੀ ਉੱਠ ਜਬੈ ਵੈ ਅਨਸੂਤ ਚਿੰਤਨ ਕੇ ਤਵੈ।
ਹੁਣ ਅੰਤਹ ਕਰਨ ਦੀ ਬਿਰਤੀ ਚੇਤਨ ਦੇ ਨਾਲ ਮਿਲੀ ਹੋਈ ਹੈ, ਅੰਤਹ ਕਰਨ ਦੀ ਬਿਰਤੀ ਚੇਤਨ ਬ੍ਰਹਮ ਦੇ ਨਾਲ ਮਿਲੀ ਹੋਈ ਹੈ। ਜਦੋਂ ਉਹਨਾਂ ਨਾਲ ਤਦਾਕਾਰ ਹੋ ਜਾਏਗੀ ਨਾ ਇਹ ਬਿਰਤੀ, ਜਦੋਂ ਇਹ ਬਿਰਤੀ ਉੱਥੋਂ ਉੱਠੇਗੀ ਤਾਂ ਉਸ ਵਕਤ
ਨਿਕਸੀ ਬਾਹਰ ਲੋਚਨ ਦੁਆਰੇ ਗੇ ਪਦਾਰਥ ਆਗੇ ਸਾਰੇ।
ਪਹਿਲਾਂ ਤਾਂ ਅੰਦਰ ਨੂੰ ਆਈ ਸੀ ਬਿਰਤੀ, ਪਹਿਲਾਂ ਤਾਂ ਅੰਦਰ ਨੂੰ ਬਿਰਤੀ ਮੁੜ ਆਈ, ਇਹ ਦੋ ਗੱਲਾਂ ਹੋ ਗਈਆਂ। ਕਹਿੰਦੇ ਹੁਣ ਬ੍ਰਹਮ ਗਿਆਨੀ ਚਾਰੇ ਪਾਸੇ ਨੂੰ ਦੇਖਦਾ, ਨਾਲੇ ਕਹਿੰਦਾ ਅੱਖਾਂ ਬੰਦ ਕਰਕੇ ਬੈਠਣਾ। ਕਹਿੰਦੇ ਪਹਿਲਾਂ ਬਿਰਤੀ ਸਾਰੇ ਪਾਸੇ ਸੰਕੋਚ ਕੇ ਆਤਮਾ ਚ ਲੈ ਗਿਆ, ਆਤਮਾ ਦਾ ਜਦੋਂ ਪਰਦਾ ਟੁੱਟ ਗਿਆ ਬ੍ਰਹਮ ਵਿੱਚ ਲੀਨ ਹੋ ਗਿਆ, ਫਿਰ ਅੱਖਾਂ ਖੋਲ ਕੇ ਫਿਰ ਬਾਹਰ ਨੂੰ ਆ ਗਿਆ, ਫਿਰ ਬਾਹਰ ਨੂੰ ਆਉਣਾ ਦੁਬਾਰਾ, ਫਿਰ ਜਿੱਧਰ ਦੇਖਦਾ ਉਹ ਸਾਰੇ ਕਿਤੇ ਗੇ ਪਦਾਰਥਾਂ ਦੇ ਵਿੱਚ ਬ੍ਰਹਮੀ ਬ੍ਰਹਮ ਨਜ਼ਰ ਆਉਂਦਾ। ਪਹਿਲਾਂ ਬਿਰਤੀ ਹੋਰ ਸੀ, ਹੁਣ ਬਿਰਤੀ ਹੋਰ ਹੈ, ਸੋ ਇਸ ਕਰਕੇ ਦੇਖਣਾ। ਸੋ ਡਾਕਟਰ ਕਹਿੰਦੇ ਹੁਣ ਨਾ ਦੇਖੀ ਹਲੇ ਬਾਹਰ ਨੂੰ, ਕਿਉਂ? ਕਿਉਂਕਿ ਹਲੇ ਤੇਰੀ ਨਿਗਾਹ ਖਰਾਬ ਹੈ। ਤੇ ਫਿਰ ਐਨਕਾਂ ਲਾ ਕੇ ਕਹਿੰਦੇ ਲੈ ਹੁਣ ਦੇਖ। ਉਹੀ ਡਾਕਟਰ ਹੈ ਜਿਹੜਾ ਕਹਿੰਦਾ ਸੀ ਨਾ ਦੇਖੀ ਹਲੇ, ਹਲੇ ਇੱਧਰ ਨਾ ਦੇਖੀ, ਉਹੀ ਡਾਕਟਰ ਕਹਿੰਦਾ ਹੁਣ ਦੇਖ। ਕਹਿੰਦਾ ਹੁਣ ਮੈਨੂੰ ਸਾਰਾ ਸਾਫ਼ ਨਜ਼ਰ ਆਉਂਦਾ। ਇਸੇ ਤਰ੍ਹਾਂ ਹੀ ਅੰਦਰ ਬਿਰਤੀ ਲਿਜਾ ਕੇ ਵਿਸ਼ਿਆਂ ਵਿਕਾਰਾਂ ਤੋਂ ਮਨ ਨੂੰ ਮੁਕਤ ਕਰਕੇ ਬ੍ਰਹਮ ਗਿਆਨ 'ਚ ਲੀਨ ਹੋ ਕੇ ਬਿਰਤੀ ਤੋਂ ਬਾਹਰ ਨੂੰ ਆਈ ਤਾਂ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ ਦੀ ਬਿਰਤੀ ਬਣ ਗਈ।
ਅਦਾਕਾਰ ਤਿਨਕੇ ਸੰਗ ਹੋਏ ਪ੍ਰਾਪਤ ਗਿਆਨ ਤਬੈ ਤੇ ਸੋਏ।
ਉਹ ਜਦੋਂ ਅੱਖਾਂ ਰਸਤੇ ਬਾਹਰ ਨਿਕਲੀ ਬਿਰਤੀ ਜਾਣਨੇ ਯੋਗ ਸਾਰੇ ਪਦਾਰਥ ਜੋ ਅੱਗੇ ਸਨ ਜਿਨ੍ਹਾਂ ਨਾਲ ਤਦਾਕਾਰ ਬਿਰਤੀ ਹੋ ਜਾਂਦੀ ਹੈ, ਤਦੋਂ ਉਸ ਬਿਰਤੀ ਦਾ ਜਿਹੜਾ ਗੇ ਦਾ ਗਿਆਨ ਹੈ ਨਾ, ਉਸ ਬਿਰਤੀ ਨੂੰ ਪ੍ਰਾਪਤ ਹੋ ਜਾਂਦਾ, ਉਹ ਗੇ ਦੇ ਗਿਆਨ ਵਿੱਚ ਚਲੀ ਜਾਂਦੀ ਹੈ। ਆਪਾਂ ਪਹਿਲਾਂ ਵੀ ਸੁਣਿਆ ਸੀ ਨਾ, ਗਿਆਤਾ ਗਿਆਨ ਗੇ, ਧਿਆਤਾ ਧਿਆਨ ਧੇ, ਇਹਨੂੰ ਤ੍ਰਿਪੁਟੀ ਕਹਿੰਦੇ ਨੇ। ਇਹ ਸਾਵਿਕਲਪ ਸਮਾਧੀ ਵਿੱਚ ਆਈ ਸੀ, ਨਿਰਵਿਕਲਪ ਵਿੱਚ ਚੱਲੇ ਹਾਂ ਹੁਣ ਆਪਾਂ, ਭਾਵੇਂ ਵੀ ਆਪਣੀ ਵਿਵਸਥਾ ਉੱਥੇ ਤੱਕ ਨਹੀਂ ਹੈ ਪਰ ਸੁਣ ਸੁਣ ਕੇ ਤਾਂ ਆਨੰਦ ਮਾਣ ਸਕਦੇ ਹਾਂ।
ਬ੍ਰਿਤੀ ਅਵਛਿੰਨ ਚਿੱਤ ਘੱਟ ਅਵਛਿੰਨ ਚਿੱਤ ਦੋਨੋ ਕੇ ਅਵਰਨ ਸੰਘਾਰ ਕਿੱਤ।
ਹੁਣ ਦੋਨਾਂ ਦਾ ਪਰਦਾ ਦੂਰ ਹੋ ਗਿਆ, ਬਿਰਤੀ ਨਾਲ ਮਿਲਿਆ ਹੋਇਆ ਚੇਤਨ ਤੇ ਘੜਾ ਜਿਹੜਾ ਇਹ ਗੇ ਪਦਾਰਥ ਸਨ, ਇਹਦੇ ਨਾਲ ਮਿਲਿਆ ਹੋਇਆ ਜਿਹੜਾ ਸੀ ਇਹਦੇ ਵਿੱਚੋਂ ਅਵਰਨ ਜਿਹੜਾ ਸੀ ਪਰਦਾ ਟੁੱਟ ਗਿਆ। ਕਿਵੇਂ? ਮੇਰੇ ਅੰਦਰ ਆਤਮਾ ਹੈ, ਵਿਚਕਾਰ ਕੀ ਚੀਜ਼ ਅੜਦੀ ਹੈ? ਮੇਰਾ ਸਰੀਰ ਅਨਾਤਮਾ ਅੜਦਾ ਇਹਦੇ ਵਿੱਚ, ਅਤੇ ਪਰਲੇ ਪਾਸੇ ਬ੍ਰਹਮ ਹੈ। ਬ੍ਰਹਮ ਦੇ ਵਿਚਕਾਰ ਤੇ ਸਾਡੇ ਵਿਚਕਾਰ ਪਰਦਾ ਕਿਹੜਾ ਹੈ? ਇਹਨਾਂ ਇੰਦਰੀਆਂ ਦਾ, ਵਿਸ਼ਿਆਂ ਦਾ, ਸੰਸਾਰ ਦਾ, ਝੂਠ ਦਾ, ਮਾਇਆ ਦਾ, ਇਹ ਸਾਰਾ ਪਰਦਾ ਹੀ ਟੁੱਟ ਜਾਂਦਾ ਜਦੋਂ ਆਪਣੀ ਬਿਰਤੀ ਚੇਤਨ ਵੱਡੇ ਛੋਟਾ ਚੇਤਨ ਵੱਡੇ ਚੇਤਨ ਵਿੱਚ ਜਾ ਕੇ ਮਿਲਦਾ, ਭਾਵ ਆਤਮਾ ਜਦੋਂ ਪਰਮਾਤਮਾ ਵਿੱਚ ਲੀਨ ਹੁੰਦੀ ਹੈ, ਵਿਚਕਾਰੋਂ ਘੜਾ ਟੁੱਟ ਜਾਂਦਾ। ਜਿਵੇਂ ਪਾਣੀ ਦਾ ਭਰਿਆ ਹੋਇਆ ਘੜਾ ਸਮੁੰਦਰ ਵਿੱਚ ਲਿਜਾ ਕੇ ਰੱਖ ਕੇ ਉੱਤੋਂ ਜ਼ੋਰ ਨਾਲ ਡੰਡਾ ਮਾਰੀਏ, ਡੰਡਾ ਟੁੱਟ ਗਿਆ, ਸੋ ਘੜਾ ਟੁੱਟ ਗਿਆ, ਉਹ ਘੜੇ ਦੀਆਂ ਠੀਕਰੀਆਂ ਜਿਹੀਆਂ ਖਿਲਰ ਗਈਆਂ ਤੇ ਪਾਣੀ ਸੰਗ ਪਾਣੀ ਮਿਲ ਗਿਆ, ਘੜੇ ਦਾ ਪਾਣੀ ਸਮੁੰਦਰ ਨਾਲ ਲੀਨ ਹੋ ਗਿਆ। ਇਸੇ ਪ੍ਰਕਾਰ ਬ੍ਰਹਮ ਗਿਆਨੀ ਓਂ ਬਣਦਾ ਜਦੋਂ ਆਪਣਾ ਸਾਰਾ ਕੁਝ ਹੀ ਤੋੜ ਦਿੱਤਾ, ਉਹਨੇ ਦੇਹ ਦੇ ਆਸ ਛੱਡ ਦਿੱਤਾ, ਆ ਸਾਰੀਆਂ ਚੀਜ਼ਾਂ ਛੱਡਦੇ ਜੋ ਪਿੱਛੇ ਕਿੰਨਾ ਲੈ ਕੇ ਆ ਚੱਲਿਆ ਪ੍ਰਕਰਨ, ਸਾਰਾ ਕੁਝ ਇਹਨਾਂ ਸਾਰਿਆਂ ਚੋਂ ਨਿਕਲ ਕੇ ਉਹ ਬ੍ਰਹਮ ਦੇ ਵਿੱਚ ਲੀਨ ਹੋ ਜਾਂਦਾ।
ਜਬ ਇਕਤਾ ਕੋ ਪ੍ਰਾਪਤ ਹੋਏ ਬਿਖੈ ਅਨੇਕ ਗਿਆਨ ਲੈ ਸੋਏ।
ਜਦੋਂ ਇਕਤਾ ਨੂੰ ਪ੍ਰਾਪਤ ਹੋ ਜਾਂਦਾ ਨਾ, ਉਦੋਂ ਸਾਰੇ ਵਿਸ਼ਿਆਂ ਦਾ ਗਿਆਨ ਹੋ ਜਾਂਦਾ ਹੈ ਜੀਵ ਨੂੰ। ਵਿਸ਼ਿਆਂ ਦਾ ਗਿਆਨ ਹੋਣ ਕਰਕੇ, ਕਿਉਂਕਿ ਗਿਆਨ ਹੀ ਇੱਕ ਵੱਡੀ ਚੀਜ਼ ਹੈ, ਜਦੋਂ ਬੰਦੇ ਨੂੰ ਇਹ ਗਿਆਨ ਹੋ ਜਾਵੇ ਕਿ ਆਹ ਚੀਜ਼ ਤਾਂ ਬਹੁਤ ਹੀ ਮਾੜੀ ਹੈ, कोई बंदा खांदा कोई चीज पहला उन्हों ज्ञान नहीं डॉक्टर ने दसिया भी यह चीज तो तेन मार देगी तो बहुत गंदी चीज है उदो चीज का ज्ञान होने करके चीज का त्याग कर दिता इथे जाके सारिया विषया का ज्ञान हो जाता जीव न विषया का त्याग हो जाता है ब्रह्म दे नाल लीन हो जाता है
तिरपुटी ज्ञाता गेरो ज्ञान मिलियो ब्रह्म सर बिखै समान
और जनों कहने त्रिकुट जेड़ी त्रिपुटी सी ज्ञाता गे ते ज्ञान ये उल्ट थोड़ा लिखिया होया है इस प्रकार ज्ञाता ज्ञान गे इस तरह की तरतीब बनती ज्ञाता ज्ञान गे ये तिना दे विच हुण ब्रह्म नूं देखण लग जांदा उहदा प्रमाण अगे जाके सुनाउणगे
जथा ताल मैं नीर बिसाला कूल के द्वारा है कर चाला
जिवें कहिंदे एक बहुत भरिया होया ताल है पाणी दा उहदे विचों पाणी दे लई खेत च पाणी पाउणा उहदे विच आपां एक खाली बना दईए ते उह पाणी उस ताल दे विचों निकल के मान लो कि अपने सरोवर विच ये चीज है बिल्कुल पानी नहर विचों आउंदा है नहर विचों निकल के परले पासे पानी फिर सूए च जा पैंदा है ते सूए दा पानी जाके के खेतां च पै जांदा सेम इको ही प्रमाण है ये इसे प्रकार कहिंदे जदों इह सरोवर दा पानी निकल के सूए दे विच पै गया ते ओ मिल के चलिया अगे ओ जाके किथे पिया
क्यारी रूप बने सो जाए तीनों मैं आकाश एक पाए
ओ जदों क्यारी विच पिया खेतां विच पानी पैंदा है सूए दा तां कहिंदे सरोवर दे विच खड़ के देखो बाहर आसमान नजर आउंदा सरोवर विच आसमान नजर आउंदा सूए दे विच जाके देखो आसमान नजर आउंदा आउंदा बई क्यारी विच जिथे पानी खड़ा है उत्थे आसमान नजर आउंदा कहने हाँ इहदे च वी आसमान है कहने ओं उस ब्रह्म ज्ञानी नूं पता लग जांदा त्रिपुटी विच ज्ञाता विच वी आसमान है ब्रह्म है ज्ञान विच वी ब्रह्म है गे दे विच वी ब्रह्म है मेरे विच वी ब्रह्म है ब्रह्म ब्रह्म ही है इस प्रकार ज्ञाता ज्ञान गे तिन्ना विच उहनूं ब्रह्म ही ब्रह्म नजर आउण लग जांदा है
व्यापक है आकाश की न्याए सबन प्रकाश है सबनी थाए
सो सारिआं नूं प्रकाश दा सारिआं थावां दे उत्ते ताल कूल क्यारी मैं नभ है तिम त्रिपुटी मैं ब्रह्म सो लभ है व्यापक है अक्ष की न्याए सबन प्रकाश है सबनी थाए कहिंदे व्यापक आकाश दी न्याई ब्रह्म नजर आउण लग जांदा है सारिआं विच ही ब्रह्म है सारिआं विच ही ब्रह्म है कहिंदे दूजा कोई नजर ही नहीं आउंदा इस तरह की बिरती जीव की बन जाती है
अंत करण वृत्ति इसके अह प्रकाशक दोन बड़े
ये अंत करण और अंत करण की बिरती जिहड़ी है ना दोहां दा प्रकाशक ब्रह्म जिहड़ा है इहनू जान लैंदा है कि अंत करण अते अंत करण की बिरती का प्रकाशक भी ब्रह्म ही है इनू यो समझ लग जाती है
अहंग वृत्ति आदि बिना किस कोई ना आत्म को प्रकाश सिद्ध होए ना
भाव अंग वृत्ति तो बिना किसी नूं किसी तरह भी आत्मा दा प्रकाश सिद्ध नहीं हो सकता
अंग वृत्ति आदि जुगत चित होए तबै प्रकाश होत है सोए
कहिंदा जिहड़ा चित है चेतन जद अंग वृत्ति दे सहत होवे तां उहनूं प्रकाश हो जांदा हंगता माड़ी नहीं पर हंग तो उदो माड़ी है जदों आपां संसार अंदर रह के हों हों करते हैं अशुद्ध हंगता है हौमे दीर्घ रोग है दारू पी समाहे यही हंगता इस पासे देखो किन्नी चंगी गिनी है हंग अंग करके ही तो आपां नूं पता लगता ब्रह्म का क्योंकि अंग तो चेतन करके है इस करके जदों ब्रह्म वाले पासे नूं अहंग आउंदा है सो हंग करता है इस करके जीव नूं ज्ञान हो जांदा है कि अंग ब्रह्म अस्मी उदों इस बिरती विच हंगता जदों ओह हंगता माड़ी है जिहड़ी संसार वल नूं हो जांदी है एक ओह हंगता जिहदे विच करदा मैं ब्रह्म हाँ ये माड़ी नहीं है पर जदों ये बिरती बन जावे तां ओह ब्रह्म ज्ञानी इस बचन नूं करदा है गुरु अंगद देव जी ने बचन गुरु नानक देव जी नूं कीता सी कि महाराज गुरु नानक देव जी ने मत्था टेक के गुरु तक दी दात बख्शी कहिंदे क्यों पुरखा की अनुभव करदे हो ਕਹਿੰਦੇ ਮੈਨੂੰ ਇਉਂ ਪ੍ਰਤੀਤ ਹੁੰਦਾ ਮੈਂ ਬ੍ਰਹਮ ਹਾਂ। ਮਹਾਰਾਜ ਕਹਿੰਦੇ ਬਸ ਇੱਥੇ ਹੀ ਰਹਿਣਾ ਹੈ, ਇੱਥੇ ਹੀ ਰਹਿਣਾ ਹੈ। ਇਹ ਗੱਲ